ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ, ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ, ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ, ਚਰਨ ਕਮਲ ਸਿਉ ਜਾ ਕਾ ਮਨ ਲੀਨਾ, ਸੇ ਜਨ ਤ੍ਰਿਪਤ ਅਗਾਈ, ਗੁਣ ਅਮੋਲ ਜਿਸ ਹਿਰਦੈ ਨ ਵਸਿਆ, ਤੇ ਨਰ ਤ੍ਰਿਸ਼ਨ ਤ੍ਰਿਖਾਈ, ਹਰ ਆਰਾਧੇ ਅਰੋਗਿਅਨ ਦਾਈ, ਜਿਸਨੋ ਵਿਸਰੈ ਮੇਰਾ ਰਾਮ ਸਨੇਹੀ, ਤਿਸ ਲਾਖ ਬੇਦਨ ਜਨ ਆਈ, ਰਹਾਉ ਜਿਹ ਜਨ ਓਟ ਗਹੀ ਪ੍ਰਭ ਤੇਰੀ, ਸੇ ਸੁਖੀਏ ਪ੍ਰਭ ਸਰਣੇ, ਜੇ ਨਰ ਬਿਸਰਿਆ ਪੁਰਖ ਬੇਦਾਤਾ, ਤੇ ਦੁਖੀਆ ਮੈਂ ਗਣਨੇ, ਜੇ ਗੁਰਮਾਨ ਪ੍ਰਭੂ ਲਿਵ ਲਾਈ, ਤੇਹ ਮਹਾ ਆਨੰਦ ਰਸ ਕਰਿਆ, ਜੇਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ, ਤੇ ਨਰਕ ਘੋਰ ਮਹਿ ਪਰਿਆ, ਜਿਤ ਕੋ ਲਾਇਆ ਤਿਤ ਹੀ ਲਗਾ, ਤੈਸੋ ਹੀ ਵਰਤਾਰਾ, ਨਾਨਕ ਸਹ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ, ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ, ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਏ ਮਗਨ ਚਰਨਾਰਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਪਰਮ ਸਨਮਾਨਯੋਗ ਗੁਰੂ ਕੀ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਤਸੰਗ ਜੀ ਤੰਤਾ ਦੇ ਯੋਗ ਹੋ ਹਰ ਰੋਜ਼ ਦੀ ਤਰ੍ਹਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਪ੍ਰਾਪਤ ਹੋਏ ਸ੍ਰੀ ਮੁੱਖ ਵਾਕ ਦੀ ਕਥਾ ਵਿਚਾਰ ਸਾਂਝੀ ਕਰਨ ਵਾਸਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਤਥਾ ਦੇਸ਼ ਵਿਦੇਸ਼ ਘਰਾਂ ਦੇ ਅੰਦਰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਾਜ਼ਰੀ ਵਿੱਚ ਜੁੜ ਬੈਠੇ ਹੋ। ਦੀਨ ਦੁਨੀਆ ਦੇ ਮਾਲਕ ਜਗਤ ਜਲੰਦੇ ਦੇ ਰੱਖਿਅਕ ਗਿਆਨ ਦੇ ਸਾਗਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ ਪ੍ਰਕਾਸ਼ਮਾਨ ਹੋ ਕੇ ਅੱਜ ਦਾ ਇਹ ਪਾਵਨ ਸ੍ਰੀ ਮੁੱਖ ਵਾਕ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਦੁਆਰਾ ਆਪਾਂ ਨੂੰ ਬਖਸ਼ਿਸ਼ ਕੀਤੇ ਹਨ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਸ ਸਿੱਖਾਂ ਨੇ ਬੇਨਤੀ ਕੀਤੀ, ਆਖਿਆ ਮਹਾਰਾਜ ਆਪ ਕਿਰਪਾ ਕਰਕੇ ਸਾਨੂੰ ਗੁਰਮੁਖਾਂ ਦੇ ਬਾਰੇ ਅਤੇ ਮਨਮੁੱਖਾਂ ਦੇ ਬਾਰੇ ਸਮਝਾਉਣਾ ਕਰੋ। ਗੁਰਮੁਖਾਂ ਦੇ ਕੀ ਚਿੰਨ ਹਨ, ਕੀ ਲੱਛਣ ਹਨ ਅਤੇ ਮਨਮੁੱਖਾਂ ਦੇ ਕੀ ਚਿੰਨ ਹਨ? ਸਤਿਗੁਰੂ ਪਾਤਸ਼ਾਹ ਜੀ ਨੇ ਸਿੱਖਾਂ ਦੀ ਬੇਨਤੀ ਸੁਣ ਕੇ ਇਹ ਪਾਵਨ ਸ੍ਰੀ ਮੁੱਖ ਵਾਕ ਉਚਾਰਨ ਕੀਤਾ। ਇਸ ਪਾਵਨ ਸ੍ਰੀ ਮੁੱਖ ਵਾਕ ਵਿੱਚ ਗੁਰਮੁਖਾਂ ਦੀ ਅਤੇ ਮਨਮੁੱਖਾਂ ਦੀ ਵਿਚਾਰ ਸਤਿਗੁਰੂ ਜੀ ਨੇ ਦਰਸਾਈ ਹੈ। ਗੁਰਮੁਖ ਸਦਾ ਹੀ ਗੁਰੂ ਦੇ ਦਰਸਾਏ ਹੋਏ ਮਾਰਗ 'ਤੇ ਚੱਲਦੇ ਪ੍ਰਭੂ ਨਾਲ ਜੁੜੇ ਰਹਿੰਦੇ ਹਨ। ਮਨਮੁੱਖ ਸਦਾ ਹੀ ਗੁਰੂ ਤੋਂ ਬੇਮੁੱਖ ਹੋ ਕੇ ਪ੍ਰਭੂ ਨੂੰ ਵਿਸਾਰੀ ਰੱਖਦੇ ਹਨ। ਇਹ ਦੋ ਤਰ੍ਹਾਂ ਦੀ ਵਿਚਾਰ ਸਤਿਗੁਰਾਂ ਨੇ ਅੱਜ ਦੇ ਸ੍ਰੀ ਮੁੱਖ ਵਾਕ ਵਿੱਚ ਦਰਸਾਈ ਹੈ। ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਅਰੋਗ ਰਹਿਤ ਕੌਣ ਹੈ? ਸਤਿਗੁਰੂ ਪਾਤਸ਼ਾਹ ਜੀ ਨੇ ਦਰਸਾਇਆ, ਹਜ਼ੂਰ ਕਹਿੰਦੇ ਨੇ ਜਿਹੜੇ ਉਸ ਮਾਲਕ ਦੇ ਸਿਮਰਨ ਵਿੱਚ ਜੁੜੇ ਰਹਿੰਦੇ ਨੇ, ਉਹਦੇ ਭੈ ਭਾਵਨੀ ਵਿੱਚ ਰਹਿੰਦੇ ਨੇ, ਉਹ ਰੋਗ ਰਹਿਤ ਹਨ। ਉਹਨਾਂ ਨੂੰ ਸਦਾ ਵਾਸਤੇ ਖੁਸ਼ੀਆਂ ਅਤੇ ਖੇੜੇ ਪ੍ਰਾਪਤ ਹੁੰਦੇ ਹਨ। ਪਰ ਜਿਨ੍ਹਾਂ ਨੂੰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ੁਰ ਵਿਸਰ ਜਾਂਦਾ ਹੈ, ਉਹਨਾਂ ਨੂੰ ਇੱਕ ਨਹੀਂ, ਦੋ ਨਹੀਂ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਲੱਖਾਂ ਹੀ ਅਰੋਗ, ਦੁੱਖ, ਤਕਲੀਫਾਂ ਆਣ ਕੇ ਘੇਰ ਲੈਂਦੀਆਂ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਉਸ ਪਰਮੇਸ਼ਰ ਨੂੰ ਸਦਾ ਹੀ ਚੇਤੇ ਰੱਖਣਾ ਚਾਹੀਦਾ, ਉਹਦੇ ਭੈ ਵਿੱਚ ਸਦਾ ਹੀ ਤੁਰਨਾ ਚਾਹੀਦਾ, ਉਹਦੇ ਭੈ ਭਾਵਨੀ ਵਿੱਚ ਰਹਾਂਗੇ ਅਤੇ ਫਿਰ ਉਹ ਸਾਡੇ 'ਤੇ ਕਿਰਪਾ ਕਰੇਗਾ, ਅਸੀਂ ਅਰੋਗ, ਤੰਦਰੁਸਤ, ਖੁਸ਼ੀਆਂ ਦੇ ਸਹਿਤ ਰਹਾਂਗੇ। ਅਤੇ ਜੇ ਉਹ ਵਿਸਰ ਗਿਆ ਤਾਂ ਫਿਰ ਸਾਡੀ ਗਿਣਤੀ ਵੀ ਉਹਨਾਂ ਰੋਗੀਆਂ ਵਿੱਚ ਆ ਜਾਵੇਗੀ ਜਿਹੜੇ ਰੋਗਾਂ ਕਰਕੇ ਦੁਖੀ ਹਨ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ ਫਿਰ ਉਹ ਘੋਰ ਨਰਕ ਵਿੱਚ ਜਾ ਪੈਂਦੇ ਨੇ, ਜਿਹੜੇ ਗੁਰੂ ਦੇ ਸਨਮੁਖ ਰਹਿੰਦੇ ਨੇ ਉਹਨਾਂ ਨੂੰ ਗੁਰੂ ਦੇ ਚਰਨਾਂ ਵਿੱਚ ਨਿਵਾਸ ਪ੍ਰਾਪਤ ਹੁੰਦਾ ਹੈ। ਅਖੀਰ 'ਤੇ ਹਜ਼ੂਰ ਨੇ ਦਰਸਾਇਆ ਵੀ ਜੈਸੇ ਜੈਸੇ ਮਨੁੱਖਾਂ ਨੇ ਕਰਮ ਕੀਤੇ ਵੈਸਾ ਵੈਸਾ ਹੀ ਉਹਨਾਂ ਦਾ ਉਹਨਾਂ ਨੂੰ ਫਲ ਪ੍ਰਾਪਤ ਹੋਇਆ। ਅਸੀਂ ਕਈ ਵਾਰ ਇਹ ਗੱਲ ਕਹਿ ਦਿੰਦੇ ਹਾਂ ਵੀ ਬੰਦੇ ਦੇ ਕੀ ਵੱਸ ਹੈ, ਜਦੋਂ ਪਰਮੇਸ਼ੁਰ ਹੀ ਸਭ ਕੁਛ ਕਰਵਾਉਂਦਾ ਹੈ, ਮਾੜਾ ਕਰਵਾਉਂਦਾ ਹੈ ਤਾਂ, ਚੰਗਾ ਕਰਵਾਉਂਦਾ ਹੈ ਤਾਂ, ਜੇ ਪਰਮੇਸ਼ੁਰ ਹੀ ਕਰਵਾਉਂਦਾ ਤਾਂ ਫਿਰ ਬੰਦੇ ਦੀ ਕੀ ਵੱਸ ਹੈ? ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਨਹੀਂ, ਕਰਵਾਉਂਦਾ ਪਰਮੇਸ਼ੁਰ ਹੈ, ਪਰ ਇਹਦੀ ਕਿਰਤ ਕੀਤੀ ਹੋਈ ਕਿਰਤ ਅਨੁਸਾਰ ਹੀ ਉਹ ਕਰਵਾਉਂਦਾ ਹੈ। ਹੁਣ ਵੇਖੋ ਨਾ, ਜਿਹੋ ਜਿਹਾ ਕਿਸੇ ਨੇ ਕੰਮ ਸਿੱਖਿਆ ਹੋਵੇ ਅਤੇ ਮਾਲਕ ਨੇ ਉਹੋ ਜਿਹਾ ਹੀ ਕੰਮ ਉਹਦੇ ਤੋਂ ਕਰਵਾਉਣਾ ਨਾ, ਕੋਈ ਖਰਾਦੀਆ ਹੈ ਉਹਨੂੰ ਖਰਾਦ 'ਤੇ ਡਿਊਟੀ ਮਿਲ ਜਾਵੇਗੀ, ਕੋਈ ਚੌਂਕੀਦਾਰਾ ਹੈ ਉਹਨੂੰ ਚੌਂਕੀਦਾਰ ਦੀ ਡਿਊਟੀ ਮਿਲ ਜਾਵੇਗੀ। ਜਿਹੋ ਜਿਹੋ ਜੇ ਅਸੀਂ ਕਰਮ ਕੀਤੇ ਨੇ ਸਾਡੇ ਕਰਮਾਂ ਅਨੁਸਾਰ ਹੀ ਉਹ ਪਰਮੇਸ਼ੁਰ ਸਾਨੂੰ ਫਲ ਦਿੰਦਾ ਹੈ ਅਤੇ ਉਹ ਸਾਡੇ ਕਰਮ ਹੀ ਸਾਨੂੰ ਉਸ ਪਾਸੇ ਲਾਈ ਜਾਂਦੇ ਨੇ। ਪਰ ਕਰਮ ਵੀ ਅਸੀਂ ਆਪ ਹੀ ਬਣਾਉਂਦੇ ਹਾਂ। ਸਤਸੰਗ ਜੀ, ਜਿਹੜੇ ਅਸੀਂ ਮਾੜੇ ਅਤੇ ਚੰਗੇ ਕਰਮ ਕਰਦੇ ਹਾਂ ਨਾ, ਇਹ ਸਾਡੇ ਆਪਣੇ ਕੀਤੇ ਹੋਏ ਨੇ, ਇਹਨਾਂ ਅਨੁਸਾਰ ਹੀ ਅੱਗੇ ਪਰਾਲਬਧ ਪ੍ਰਾਪਤ ਹੁੰਦੀ ਹੈ ਅਤੇ ਜੋ ਉਸ ਪਰਾਲਬਧ ਦੇ ਵਿੱਚ ਲਿਖਿਆ ਗਿਆ ਮੁੜ ਕੇ ਫਿਰ ਅਸੀਂ ਉਹੀ ਕਰਨਾ। ਇਸ ਕਰਕੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜੀਵ ਦੇ ਕੀਤੇ ਹੋਏ ਕਰਮਾਂ ਨੂੰ ਵੇਖ ਕੇ ਪਰਮੇਸ਼ੁਰ ਉਸ ਦੀ ਕਿਰਤ ਅਨੁਸਾਰ ਹੀ ਉਹਨੂੰ ਉਸ ਪਾਸੇ ਲਾਉਂਦਾ ਹੈ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅੱਜ ਦੇ ਇਸ ਸ੍ਰੀ ਮੁੱਖ ਵਾਕ ਵਿੱਚ ਸਾਨੂੰ ਦਰਸਾਇਆ ਇੱਕ ਤਾਂ ਗੁਰੂ ਤੋਂ ਬੇਮੁੱਖ ਨਹੀਂ ਹੋਣਾ, ਕਿਉਂਕਿ ਜਿਹੜਾ ਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ ਨਾ ਜੀ, ਉਹਨੂੰ ਫਿਰ ਕਿਤੇ ਢੋਈ ਨਹੀਂ ਮਿਲਦੀ। ਪਰ ਅਸੀਂ ਕਈ ਵਾਰ ਮਾਇਆ ਦੇ ਪਿੱਛੇ ਲੱਗ ਕੇ ਗੁਰੂ ਨੂੰ ਪਛਾਂ ਕਰ ਦਿੰਦੇ ਹਾਂ, ਅਸੀਂ ਮਾਇਆ ਨੂੰ ਅਗੇਤਰ ਰੱਖ ਲੈਂਦੇ ਹਾਂ ਅਤੇ ਗੁਰੂ ਵੱਲੇ ਪਿੱਠ ਕਰ ਲੈਂਦੇ ਹਾਂ। ਕਦੇ ਇਹ ਨਹੀਂ ਸੋਚਿਆ ਵੀ ਮਾਇਆ ਜਿਹੜੀ ਹੈ ਨਾ, ਇਹ ਗੁਰੂ ਦਾ ਪਰਛਾਵਾਂ ਹੈ। ਜੇ ਗੁਰੂ ਪਰਮੇਸ਼ਰ ਸਾਨੂੰ ਚੇਤੇ ਰਹੇਗਾ ਤੇ ਮਾਇਆ ਆਪਣੇ ਆਪ ਹੀ ਪਿੱਛੇ ਭੱਜੀ ਆਵੇਗੀ ਪਰਛਾਵੇਂ ਦੀ ਤਰ੍ਹਾਂ। ਤੇ ਜੇ ਅਸੀਂ ਗੁਰੂ ਪਰਮੇਸ਼ਰ ਨੂੰ ਭੁਲਾ ਦਿੱਤਾ, ਮਾਇਆ ਅੱਗੇ ਅੱਗੇ ਅਸੀਂ ਇਹਦੇ ਪਿੱਛੇ ਪਿੱਛੇ ਭੱਜੇ ਫਿਰਾਂਗੇ, ਗੁਰੂ ਵੱਲੇ ਸਾਡੀ ਪਿੱਠ ਹੋਵੇਗੀ, ਅਸੀਂ ਗੁਰੂ ਤੋਂ ਬੇਮੁੱਖ ਹੋਵਾਂਗੇ। ਬੇਮੁੱਖ ਹੋ ਕੇ ਹੀ ਮਨੁੱਖ ਕਈ ਵਾਰ ਉਹ ਕਰਮ ਕਰ ਜਾਂਦਾ ਹੈ ਜਿਹੜੇ ਨਾ ਕਰਨੇ ਹੋਣ, ਜਿਹੜੇ ਸਿੱਖ ਰਹਿਤ ਮਰਯਾਦਾ ਦੇ ਉਲਟ ਹੋਣ ਜਾਂ ਗੁਰਮਤ ਦੇ ਉਲਟ ਹੋਣ, ਕਈ ਵਾਰ ਅਸੀਂ ਉਹ ਕਰਮ ਕਰ ਜਾਂਦੇ ਹਾਂ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾਇਆ ਵੀ ਜਿਨ੍ਹਾਂ ਗੁਰਮੁਖਾਂ ਦੇ ਅੰਦਰ ਪਰਮਾਤਮਾ ਦਾ ਭੈ ਹੈ, ਪ੍ਰੇਮ ਹੈ, ਤੇ ਅੱਠੇ ਪਹਿਰ ਭੈ ਭਾਵਨੀ ਵਿੱਚ ਵਰਤਦੇ ਨੇ, ਉਹ ਸਦਾ ਹੀ ਗੁਰੂ ਦੇ ਸਨਮੁੱਖ ਹੁੰਦੇ ਨੇ। ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਦਰਸਾਇਆ, ਜੇ ਕੋ ਸਿੱਖ ਗੁਰੂ ਸੇਤੀ ਸਨਮੁੱਖ ਹੋਵੇ ਤਾਂ ਸਨਮੁੱਖ ਸਿੱਖ ਕੋਈ ਜੀਓ ਰਹੇ ਗੁਰਨਾਲੇ। ਜਿਹੜੇ ਸਨਮੁੱਖ ਨੇ ਨਾ ਜੀ, ਉਹ ਵਿਖਾਲੇ ਕਰਕੇ ਨਹੀਂ, ਉਹ ਲੋਕਾਂ ਨੂੰ ਵਿਖਾਉਂਦੇ ਨਹੀਂ ਵੀ ਚਿੱਟਾ ਚੋਲਾ ਪਾਇਆ ਹੋਵੇ, ਸੋਹਣੀ ਦਸਤਾਰ ਬੱਧੀ ਹੋਵੇ, ਇੱਕ ਮਾਲਾ ਗਲ ਵਿੱਚ ਪਾਈ ਹੋਵੇ, ਇੱਕ ਹੱਥ ਵਿੱਚ ਫੜੀ ਹੋਵੇ, ਉਹ ਵਿਖਾਉਣ ਵਾਸਤੇ ਨਹੀਂ। ਉਹ ਤਾਂ ਜੀ ਕਰਕੇ ਗੁਰੂ ਨਾਲ ਜੁੜੇ ਰਹਿੰਦੇ ਨੇ, ਮਨ ਕਰਕੇ ਗੁਰੂ ਚਰਨਾਂ ਨਾਲ ਜੁੜੇ ਰਹਿੰਦੇ ਨੇ, ਉਹਨਾਂ ਦੀ ਇਹ ਨਿਸ਼ਾਨੀ ਹੈ। ਆਓ ਪਿਆਰ ਸਹਿਤ ਜੋ ਸਤਿਗੁਰਾਂ ਨੇ ਅੱਜ ਦੇ ਇਸ ਪਾਵਨ ਸ੍ਰੀ ਮੁੱਖ ਵਾਕ ਅੰਦਰ ਗੁਰਮੁੱਖ ਅਤੇ ਮਨਮੁੱਖ ਦੇ ਚਿੰਨ ਦਰਸਾਏ ਨੇ, ਪਿਆਰ ਸਹਿਤ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸਰਵਣ ਕਰਨਾ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸੋਰਠ ਮਹੱਲਾ ਪੰਜਵਾਂ।
ਸਤਸੰਗ ਜੀ, ਰਾਗ ਸੋਰਠ ਵਿੱਚ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਇਹ ਪਾਵਨ ਸ੍ਰੀ ਮੁੱਖ ਵਾਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 612 ਅਤੇ 13 ਤੇ ਸੁਭਾਏ ਮਾਣ ਹੈ। ਸਤਿਗੁਰੂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਨੇ ਜੋ ਸਰੂਪ ਭਾਈ ਗੁਰਦਾਸ ਜੀ ਦੇ ਪਾਸੋਂ ਲਿਖਵਾਇਆ ਸੀ ਨਾ, ਉਹਦੇ 1430 ਅੰਗ ਨਹੀਂ ਸਨ। ਉਹਦੇ ਸਤਸੰਗ ਜੀ 974 ਪੱਤਰੇ ਨੇ ਤੇ ਜੇ ਉਹਦੇ ਅੰਗ ਬਣਾਈਏ ਤੇ 1900 ਦੇ ਲਾਗੇ ਬੰਨੇ ਚਲੇ ਜਾਂਦੇ ਨੇ। ਜਿਹੜਾ ਸਰੂਪ ਭਾਈ ਗੁਰਦਾਸ ਜੀ ਤੋਂ ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਲਿਖਵਾਇਆ ਸੀ। ਔਰ ਇਸੇ ਤਰ੍ਹਾਂ ਜਿਹੜਾ ਸਰੂਪ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਲਿਖਵਾਇਆ ਸੀ, ਉਹਦੇ ਵੀ 1430 ਅੰਗ ਨਹੀਂ ਸਨ। ਜਿਹੜੇ ਲਿਖਤੀ ਸਰੂਪ ਨੇ ਨਾ, ਹੱਥ ਲਿਖਤ, ਉਹਨਾਂ ਦੇ ਅੰਗ ਜਾਂ ਤਾਂ ਵੱਧ ਹੁੰਦੇ ਨੇ ਤੇ ਜਾਂ ਉਹਨਾਂ ਦੇ ਅੰਗ ਘੱਟ ਹੁੰਦੇ ਨੇ। ਸੁਨਹਿਰੀ ਜਲਦ ਵਾਲਾ ਸਰੂਪ ਜਿਸ ਦਾ ਪ੍ਰਕਾਸ਼ ਗੁਰਪੁਰਬਾਂ 'ਤੇ ਹੁੰਦਾ ਹੈ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵਿਖੇ, ਉਸ ਸਰੂਪ ਦੇ 1200 ਤੇ ਕੁਛ ਅੰਗ ਹਨ। 1430 ਅੰਗ ਵਾਲਾ ਜਿਹੜਾ ਸਰੂਪ ਹੈ ਇਹ ਕੋਈ 1945-47 ਦੇ ਵਿੱਚ ਹੋਂਦ ਵਿੱਚ ਆਇਆ ਹੈ, ਜਦੋਂ ਛਾਪੇ ਲੱਗੇ ਉਦੋਂ ਇਹ ਸਰੂਪ ਜਿਹੜਾ ਸੀ ਤਿਆਰ ਹੋਇਆ। ਪਹਿਲਾਂ 1800 ਅੰਗ ਦਾ, ਫਿਰ ਇਹਨੂੰ ਦੁਬਾਰਾ ਤਿਆਰ ਕੀਤਾ, ਫਿਰ 1430 ਅੰਗ ਦਾ। ਤੋ ਸਤਿਗੁਰੂ ਪਾਤਸ਼ਾਹ ਜੀ ਨੇ ਅੰਗਾਂ ਦੀ ਕੋਈ ਗਿਣਤੀ ਨਹੀਂ ਰੱਖੀ, ਇਹ ਬਾਅਦ ਵਿੱਚ ਅਸੀਂ 1430 ਅੰਗ ਵਾਲੇ ਜਿਹੜੇ ਸਰੂਪ ਨੇ ਨਾ ਉਹ ਮਸ਼ੀਨੀ ਛਾਪਿਆਂ ਦੇ ਵਿੱਚ ਗੁਰਸਿੱਖਾਂ ਨੇ ਤਿਆਰ ਕੀਤੇ ਨੇ। ਤੋ ਸਤਿਗੁਰੂ ਪਾਤਸ਼ਾਹ ਜੀ ਦਾ ਇਹ ਪਾਵਨ ਸ਼ਬਦ 612 ਤੇ 13 ਅੰਗ ਤੇ ਸੁਭਾਏ ਮਾਣ ਹੈ।
ਚਰਨ ਕਮਲ ਸਿਓ ਜਾ ਕਾ ਮਨ ਲੀਨਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਐ ਸਿੱਖੋ, ਇਹ ਗੁਰਮੁਖ ਦੀ ਨਿਸ਼ਾਨੀ ਹੈ। ਚਰਨ ਕਮਲ ਸਿਓ ਜਾ ਕਾ ਮਨ ਲੀਨਾ, ਜਿਸ ਦਾ ਮਨ ਵਾਹਿਗੁਰੂ ਦੇ ਚਰਨ ਕਮਲਾਂ ਦੇ ਨਾਲ ਲੀਨ ਹੋਇਆ ਹੈ, ਮਿਲਿਆ ਹੋਇਆ ਹੈ, ਉਹ ਗੁਰਮੁਖ ਹੈ। ਸਤਿਗੁਰੂ ਪੰਜਵੇਂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਹਜ਼ੂਰ ਕਹਿੰਦੇ ਨੇ ਹਰ ਹਰ ਚਰਨ ਰਿਦਾ ਉਰ ਧਾਰੇ, ਸਿਮਰ ਸੁਆਮੀ ਸਤਿਗੁਰ ਆਪਣਾ ਕਾਰਜ ਸਫਲ ਹਮਾਰੇ। ਹਰੇ ਭਰੇ ਕਰਨ ਵਾਲੇ ਹਰੀ ਵਾਹਿਗੁਰੂ ਦੇ ਮੁਬਾਰਕ ਚਰਨ ਕਮਲਾਂ ਨੂੰ ਹਿਰਦੇ ਵਿੱਚ ਧਾਰਨ ਕਰੇ ਤੇ ਆਪਣੇ ਸਤਿਗੁਰੂ ਨੂੰ ਯਾਦ ਰੱਖੇ। ਤੇ ਸਤਿਗੁਰੂ ਜੀ ਕਹਿੰਦੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਨੇ। ਚਰਨ ਕਮਲ ਤੋਂ ਭਾਵ ਹੈ ਗੁਰੂ ਦੇ ਸ਼ਬਦ ਨੂੰ ਹਿਰਦੇ ਵਿੱਚ ਵਸਾਉਣਾ, ਕਿਉਂਕਿ ਗੁਰੂ ਕੇ ਚਰਨ ਪਰਮਾਤਮਾ ਦੇ ਚਰਨ ਸ਼ਬਦ ਹਨ। ਭਾਈ ਗੁਰਦਾਸ ਜੀ ਨੇ ਤੇ ਜ਼ਿਕਰ ਕੀਤਾ ਹੈ ਗੁਰ ਕਾ ਸ਼ਬਦ ਗੁਰਮੂਰਤ ਹੈ, ਸਾਧ ਸੰਗ ਵਿੱਚ ਪ੍ਰਗਟੀ ਆਇਆ। ਗੁਰੂ ਦਾ ਸਰੂਪ ਹੀ ਗੁਰੂ ਦਾ ਸ਼ਬਦ ਹੈ ਤੇ ਜੇ ਗੁਰੂ ਦਾ ਸ਼ਬਦ ਹੀ ਗੁਰੂ ਦਾ ਸਰੂਪ ਹੈ ਤੇ ਸ਼ਬਦ ਹੀ ਗੁਰੂ ਦੇ ਚਰਨ ਹਨ। ਇਸ ਕਰਕੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਸ਼ਬਦ ਰੂਪੀ ਚਰਨਾਂ ਨੂੰ ਜੋ ਕਮਲ ਵਰਗੇ ਨੇ, ਕਮਲ ਸਰੀਖੇ ਨੇ, ਕਵੀਆਂ ਨੇ ਆਮ ਕਰਕੇ ਹੀ ਗੁਰੂ ਸਾਹਿਬ ਜੀ ਦੇ ਚਰਨਾਂ ਦੀ ਉਪਮਾ ਕਮਲਾਂ ਨਾਲ ਕੀਤੀ ਹੈ। ਕਮਲ ਸਰੀਖੇ, ਬਹੁਤ ਕੋਮਲ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਉਹ ਗੁਰਮੁਖ ਜਿਨ੍ਹਾਂ ਦਾ ਮਨ ਪਰਮੇਸ਼ਰ ਅਥਵਾ ਗੁਰੂ ਦੇ ਚਰਨ ਕਮਲਾਂ ਭਾਵ ਗੁਰੂ ਦੇ ਸ਼ਬਦਾਂ ਨਾਲ ਲੀਨ ਹੋਇਆ ਹੈ।
ਸੀ ਜਨ ਤ੍ਰਿਪਤ ਅਗਾਈ,
ਉਹ ਜਨ, ਉਹ ਪੁਰਖ, ਉਹ ਆਦਮੀ, ਉਹ ਗੁਰਮੁਖ ਸੰਸਾਰ ਦੇ ਪਦਾਰਥਾਂ ਵੱਲੋਂ ਤ੍ਰਿਪਤ ਹੋ ਗਏ ਹਨ ਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਅਗਾਈ ਰੱਜ ਗਏ ਹਨ। ਹੁਣ ਨਾ ਉਹ ਸੰਸਾਰ ਦੇ ਪਦਾਰਥਾਂ ਦੀ ਇੱਛਾ ਰੱਖਦੇ ਨੇ ਤੇ ਨਾ ਹੀ ਪਰਲੋਕ ਦੇ ਪਦਾਰਥਾਂ ਦੀ ਇੱਛਾ ਰੱਖਦੇ ਨੇ। ਉਹਨਾਂ ਕਦੇ ਐਸੀ ਇੱਛਾ ਨਹੀਂ ਰੱਖੀ ਕਿ ਜੇ ਇੱਥੇ ਦਾਨ ਕਰਾਂਗੇ ਤਾਂ ਅੱਗੇ 70 ਲੱਖ ਮਿਲੇਗਾ। ਨਹੀਂ ਸਤਸੰਗ ਜੀ, ਉਹ ਐਸੇ ਤ੍ਰਿਪਤ ਹੋ ਗਏ ਨੇ ਗੁਰੂ ਦੇ ਸ਼ਬਦ ਨੂੰ ਜਪ ਕੇ, ਗੁਰੂ ਦੇ ਸ਼ਬਦ ਨਾਲ ਜੁੜ ਕੇ। ਸੱਚੇ ਪਾਤਸ਼ਾਹ ਜੀ ਕਹਿੰਦੇ ਲੋਕ ਪਰਲੋਕ ਦੇ ਪਦਾਰਥਾਂ ਦੀ ਉਹਨਾਂ ਦੀ ਤ੍ਰਿਸ਼ਨਾ ਮਿਟ ਗਈ ਹੈ, ਹੁਣ ਉਹਨਾਂ ਨੂੰ ਕੋਈ ਭੁੱਖ ਨਹੀਂ। ਪਰ ਜਿਨ੍ਹਾਂ ਦੇ ਮਨ ਅਜੇ ਤ੍ਰਿਪਤ ਨਹੀਂ ਨਾ ਹੋਏ, ਗੁਰੂ ਸ਼ਬਦ ਨਾਲ ਨਹੀਂ ਜੁੜੇ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਤਾਂ ਇਸ ਤਰ੍ਹਾਂ ਨੇ ਭੁਗਤ ਭੂਖ ਭੂਖ ਭੁੱਖਣਾ, ਉਹ ਪਦਾਰਥਾਂ ਨੂੰ ਖਾਈ ਵੀ ਜਾਂਦੇ ਨੇ ਅਤੇ ਫਿਰ ਵੀ ਭੁੱਖੋਂ ਭੁੱਖੋਂ ਕਰੀ ਜਾਂਦੇ ਨੇ, ਹਾਏ ਭੁੱਖੇ ਮਰ ਗਏ। ਉਹਨਾਂ ਦੀ ਐਸੀ ਹਾਲਤ ਹੈ, ਉਹਨਾਂ ਨੂੰ ਤ੍ਰਿਪਤੀ ਹੁੰਦੀ ਹੀ ਨਹੀਂ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜਿਨ੍ਹਾਂ ਗੁਰਮੁਖਾਂ ਦਾ ਮਾਨ ਗੁਰੂ ਦੇ ਸ਼ਬਦ ਨਾਲ ਜੁੜਿਆ ਹੋਇਆ ਹੈ, ਉਹ ਦੁਨਿਆਵੀ ਪਦਾਰਥਾਂ ਵੱਲੋਂ ਵੀ ਰੱਜ ਗਏ ਨੇ, ਇੱਛਾ ਨਹੀਂ ਕਰਦੇ, ਅਤੇ ਪਰਲੋਕ ਦੇ ਪਦਾਰਥਾਂ ਵੱਲੋਂ ਵੀ ਰੱਜ ਗਏ ਨੇ। ਉਹਨਾਂ ਨੂੰ ਇੱਛਾ ਨਹੀਂ ਵੀ ਅੱਗੇ ਹੂਰਾਂ ਮਿਲਣਗੀਆਂ, ਅੱਗੇ ਵੰਨ ਸੁਵੰਨੀ ਸ਼ਰਾਬ ਮਿਲੇਗੀ। ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਇਹੋ ਜਿਹੀ ਕੋਈ ਇੱਛਾ ਨਹੀਂ, ਉਹ ਤਾਂ ਤ੍ਰਿਪਤ ਹੋ ਗਏ ਹਨ।
ਗੁਣ ਅਮੋਲ ਜਿਸ ਹਿਰਦੈ ਨਾ ਵਸਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਅਮੋਲ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜਿਸ ਹਿਰਦੇ ਵਿੱਚ ਨਹੀਂ ਵਸਿਆ ਉਹ ਮਨਮੁੱਖ ਹੈ, ਕਿਉਂਕਿ ਮਨਮੁੱਖ ਦੀ ਨਿਸ਼ਾਨੀ ਹੈ ਵੀ ਉਹ ਮਨ ਦੇ ਪਿੱਛੇ ਤੁਰਦਾ ਹੈ, ਉਹ ਮਨ ਦੀ ਗੱਲ ਮੰਨਦਾ ਹੈ, ਗੁਰੂ ਦੀ ਗੱਲ ਨਹੀਂ ਮੰਨਦਾ, ਉਹ ਆਪਣੇ ਮਨ ਦੀ ਗੱਲ ਪ੍ਰਗਟ ਕਰਦਾ ਹੈ। ਜਿੱਥੇ ਵੀ ਬੈਠੇਗਾ ਨਾ ਉਹ ਕਹੇਗਾ ਵੀ ਮੇਰਾ ਮਨ ਇਉਂ ਕਹਿੰਦਾ ਹੈ, ਉਹ ਇਹ ਨਹੀਂ ਕਹੇਗਾ ਵੀ ਗੁਰੂ ਪਾਤਸ਼ਾਹ ਜੀ ਦਾ ਉਪਦੇਸ਼ ਇਉਂ ਹੈ, ਉਹ ਮਨ ਦੇ ਪਿੱਛੇ ਤੁਰਦਾ ਹੈ। ਸਤਸੰਗ ਜੀ, ਉਹ ਗੁਰੂ ਕੀ ਰਹਿਤ ਮਰਜ਼ਾਦਾ ਦੇ ਪਿੱਛੇ ਨਹੀਂ ਤੁਰਦਾ, ਉਹ ਮਨਮਾਨੀਆਂ ਕਰਦਾ ਹੈ, ਉਹਨੂੰ ਮਨਮੁੱਖ ਕਿਹਾ ਹੈ। ਅਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਹੈ ਅਮੋਲਕ ਗੁਣਾਂ ਦਾ ਖਜ਼ਾਨਾ ਵਾਹਿਗੁਰੂ ਪਰਮੇਸ਼ਰ ਜਿਸ ਹਿਰਦੇ ਵਿੱਚ ਨਹੀਂ ਵਸਿਆ ਉਹ ਮਨਮੁੱਖ ਹੈ, ਅਤੇ ਉਹਦੀ ਨਿਸ਼ਾਨੀ ਕੀ ਹੈ ਜੀ?
ਦੀਨਾਰ ਤ੍ਰਿਸ਼ਨ ਤ੍ਰਿਖਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਮਨੁੱਖ, ਉਹ ਮਨਮੁੱਖ ਤ੍ਰਿਸ਼ਨ ਤ੍ਰਿਖਾਈ, ਉਹਨਾਂ ਦੇ ਅੰਦਰ ਤ੍ਰਿਸ਼ਨਾ ਹੈ ਇਸ ਸੰਸਾਰ ਦੇ ਪਦਾਰਥਾਂ ਦੀ ਵੀ ਅਤੇ ਪਰਲੋਕ ਦੇ ਪਦਾਰਥਾਂ ਦੀ ਵੀ, ਲਾਲਚ ਹੈ। ਉਹ ਤੱਕਦੇ ਰਹਿੰਦੇ ਨੇ ਵੀ ਕਿਤਿਓ ਨਾ ਕਿਤਿਓ ਕੋਈ ਪਦਾਰਥ ਮਿਲ ਜਾਵੇ, ਕਿਤਿਓ ਨਾ ਕਿਤਿਓ ਕੋਈ ਪ੍ਰੋਗਰਾਮ ਆ ਹੀ ਜਾਵੇ। ਇਹ ਉਹਨਾਂ ਦੇ ਅੰਦਰ ਤ੍ਰਿਖਾਈ ਤੇਹ ਲੱਗੀ ਹੋਈ ਹੈ, ਤਿਖਾ ਲੱਗੀ ਹੋਈ ਹੈ, ਪਿਆਸ ਲੱਗੀ ਹੋਈ ਹੈ ਉਹਨਾਂ ਦੇ ਅੰਦਰ, ਪਦਾਰਥਾਂ ਦੀ ਪਿਆਸ ਲੱਗੀ ਹੋਈ ਹੈ, ਤ੍ਰਿਪਤੀ ਨਹੀਂ, ਮਨ ਨੂੰ ਸੰਤੋਖ ਨਹੀਂ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਇਹ ਮਨਮੁੱਖ ਦੀ ਨਿਸ਼ਾਨੀ ਹੈ, ਮਨਮੁੱਖ ਰੱਜਦਾ ਨਹੀਂ ਅਤੇ ਗੁਰਮੁਖ ਨੂੰ ਭੁੱਖ ਨਹੀਂ ਲੱਗਦੀ। ਗੁਰਮੁਖ ਦੇ ਕੋਲ ਕੋਈ ਵਸਤੂ ਹੋਵੇ, ਕੋਈ ਮੰਗਣ ਵਾਲਾ ਆ ਜਾਵੇ ਤਾਂ ਉਹ ਝੱਟ ਫੜਾ ਦਿੰਦਾ ਹੈ। ਮਨਮੁੱਖ ਦੇ ਕੋਲ ਕਰੋੜਾਂ ਰੁਪਈਏ ਹੋਣ ਤਾਂ ਉਹ ਕਿਸੇ ਨੂੰ ਧੇਲਾ ਦਾਨ ਨਹੀਂ ਕਰਦਾ, ਉਹਦੇ ਅੰਦਰ ਅਜੇ ਵੀ ਪਿਆਸ ਹੈ। ਸੰਤ ਬਾਬਾ ਅਤਰ ਸਿੰਘ ਜੀ ਮਸਤੂ ਆਉਣ ਵਾਲੇ ਮਹਾਂਪੁਰਖਾਂ ਨੂੰ ਰਾਜੇ ਨੇ ਲੋਹੀ ਭੇਟ ਕੀਤੀ। ਇੱਕ ਸਾਧੂ ਆ ਗਿਆ, ਕਾਲੇ ਰੰਗ ਦੀ ਲੋਹੀ ਸੀ, ਉਹ ਸਾਧੂ ਦੀ ਨਿਗਾਹ ਜਿਹੜੀ ਸੀ ਉਹ ਲੋਹੀ 'ਤੇ ਪੈ ਗਈ। ਮੂੰਹੋਂ 'ਤੇ ਉਹਨੇ ਮੰਗੀ ਨਾ, ਤੇ ਮਨ ਹੀ ਮਨ ਕਰਕੇ ਆਖੀ ਜਾਵੇ ਵੀ ਬਾਬਾ ਜੀ ਆ ਲੋਈ ਮੈਨੂੰ ਦੇ ਦਿਓ। ਲੋਈ ਬੜੀ ਵਧੀਆ ਹੈ ਤੇ ਜੇ ਕਿਰਪਾ ਕਰੋ ਤੇ ਲੋਈ ਮੈਨੂੰ ਦੇ ਦਿਓ। ਸੰਤ ਬਹਾਦਰ ਸਿੰਘ ਜੀ ਮਹਾਂਪੁਰਖਾਂ ਨੇ ਜਾਣ ਲਿਆ ਵੀ ਇਹਦੇ ਅੰਦਰ ਲੋਈ ਦੀ ਤ੍ਰਿਸ਼ਨਾ ਹੈ। ਉਸ ਵੇਲੇ ਆਪਣੇ ਮੋਢੇ ਤੋਂ ਲੋਈ ਲਾ ਕੇ ਕਹਿਣ ਲੱਗੇ ਆ ਲਓ। ਕਹਿਣ ਲੱਗਾ ਨਹੀਂ ਨਹੀਂ ਜੀ, ਮੈਨੂੰ ਤਾਂ ਕੋਈ ਤ੍ਰਿਸ਼ਨਾ ਹੀ ਨਹੀਂ, ਮੈਨੂੰ ਤਾਂ ਕੋਈ ਲੋੜ ਹੀ ਨਹੀਂ। ਤੇ ਸੰਤ ਬਹਾਦਰ ਸਿੰਘ ਜੀ ਕਹਿਣ ਲੱਗੇ ਤੂੰ ਮਨ ਕਰਕੇ ਤੇ ਮੰਗੀ ਜਾਂਦਾ, ਤੇਰੇ ਮਨ ਵਿੱਚ ਤਾਂ ਸੰਤੋਖ ਹੈ ਨਹੀਂ। ਕਿਉਂਕਿ ਸੰਤੋਖ ਦੋ ਤਰ੍ਹਾਂ ਦਾ ਹੁੰਦਾ ਸਤਸੰਗ ਜੀ, ਇੱਕ ਤਾਂ ਜ਼ਬਾਨ ਦਾ ਸੰਤੋਖ ਹੁੰਦਾ। ਕਈ ਵਾਰ ਬੰਦਾ ਜ਼ਬਾਨ ਦਾ ਸੰਤੋਖ ਹੀ ਹੁੰਦਾ, ਜ਼ਬਾਨ ਕਰਕੇ ਮੰਗਦਾ ਨਹੀਂ ਪਰ ਮਨ ਕਰਕੇ ਮੰਗੀ ਜਾਂਦਾ। ਕਈ ਵਾਰ ਬੰਦਾ ਮਨ ਦਾ ਸੰਤੋਖ ਹੀ ਹੁੰਦਾ ਹੈ, ਜ਼ਬਾਨ ਦਾ ਸੰਤੋਖ ਹੀ ਨਹੀਂ ਹੁੰਦਾ। ਤੇ ਸੱਚੇ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮਾਤਮਾ ਦੇ ਗੁਣ ਨਹੀਂ ਨਾ ਵਸੇ, ਵਾਹਿਗੁਰੂ ਆਪ ਆਣ ਕੇ ਉਹਨਾਂ ਦੇ ਹਿਰਦੇ ਵਿੱਚ ਨਹੀਂ ਵਸਿਆ, ਉਹ ਮਨੁੱਖ ਤ੍ਰਿਸ਼ਨਾ ਦੇ ਵਸ ਨੇ, ਉਹ ਪਿਆਸੇ ਨੇ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਤ੍ਰਿਸ਼ਨਾ ਕਿਸੇ ਬਿਰਲੇ ਦੀ, ਜਿਹੜਾ ਗੁਰੂ ਸ਼ਬਦ ਨਾਲ ਲੀਨ ਹੋ ਗਿਆ, ਜਿਹੜਾ ਗੁਰੂ ਸ਼ਬਦ ਵਿੱਚ ਅਭੇਦ ਹੋ ਗਿਆ ਹੈ, ਜਿਹੜਾ ਗੁਰਬਾਣੀ ਦਾ ਰੂਪ ਬਣ ਗਿਆ ਹੈ, ਤ੍ਰਿਸ਼ਨਾ ਉਹਦੀ ਹੀ ਬੁਝੀ ਹੈ। ਤ੍ਰਿਸ਼ਨਾ ਬਿਰਲੇ ਹੀ ਕੀ ਬੁਝੀ ਹੈ, ਕਿਸੇ ਕਿਸੇ ਦੀ ਬੁਝੀ ਹੈ। ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਪਰਾ ਹੀ ਕੋ ਲੁਝੀ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਲੱਖਾਂ ਕਰੋੜਾਂ ਜੋੜ ਕੇ ਵੀ ਨਾ, ਪੰਜ ਪੰਜ ਤਾਰੇ ਹੋਟਲ ਬਣਾ ਕੇ ਵੀ ਤੇ ਮਨ ਅੱਗੇ ਅੱਗੇ ਤੁਰਿਆ ਜਾਂਦਾ ਵੀ ਹੋਰ ਬਣ ਜਾਵੇ, ਹੋਰ ਬਣ ਜਾਵੇ। ਬੰਦੇ ਨੇ ਕਦੀ ਇਹ ਨਹੀਂ ਸੋਚਿਆ ਵੀ ਮੈਂ ਜਦੋਂ ਜਾਣਾ ਤੇ ਇਹ ਮੇਰੇ ਨਾਲ ਨਹੀਂ ਜਾਣੇ, ਮੈਂ ਇਹਨਾਂ ਨੂੰ ਚੁੱਕ ਕੇ ਨਹੀਂ ਖੜਨਾ, ਇਹਦਾ ਪੰਜ ਤਾਰੇ ਹੋਟਲ, ਇਹ ਕੋਠੀਆਂ, ਇਹ ਮਕਾਨ, ਇਹ ਜ਼ਮੀਨ ਜਾਇਦਾਦ, ਇਹ ਤਾਂ ਸਭ ਕੁਛ ਹੀ ਇੱਥੇ ਰਹਿ ਜਾਣਾ, ਪੁੱਤਾਂ ਧੀਆਂ ਨੇ ਵੀ ਨਾਲ ਨਹੀਂ ਜਾਣਾ। ਉਹਨਾਂ ਨੇ ਵੀ ਸ਼ਮਸ਼ਾਨ ਘਾਟ ਵਿੱਚ ਜਾ ਕੇ ਕਹਿ ਦੇਣਾ ਕਿ ਜਿੱਧਰੋਂ ਆਇਆ ਉੱਧਰੇ ਚਲੇ ਜਾ, ਜਤਰ ਆਇਆ ਤਤਰ ਗਸ਼ਤੀ, ਜਿੱਧਰੋਂ ਆਇਆ ਉੱਧਰੇ ਚਲੇ ਜਾ। ਅਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਫਿਰ ਤ੍ਰਿਸ਼ਨਾ ਕਿਉਂ ਇੰਨੀ, ਮਨ ਅੱਗੇ ਹੀ ਅੱਗੇ ਤੁਰਿਆ ਜਾਂਦਾ ਹੈ, ਤ੍ਰਿਸ਼ਨਾ ਮਿਟਦੀ ਨਹੀਂ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨਮੁੱਖ ਦੀ ਨਿਸ਼ਾਨੀ ਹੈ।
ਹਰ ਆਰਾਧੇ ਆਰੋਗ ਅਨਦਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਜਿਹੜੇ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹਰੀ ਨੂੰ ਯਾਦ ਕਰਦੇ ਨੇ, ਆਰਾਧਦੇ ਨੇ, ਉਹ ਅਰੋਗ ਹਨ, ਅਰੋਗ ਤੋਂ ਰਹਿਤ ਹਨ, ਤੇ ਅਨਦਾਈ ਤੋਂ ਭਾਵ ਉਹ ਆਨੰਦ ਹਨ, ਉਹਨਾਂ ਨੂੰ ਆਨੰਦ ਦੀ ਪ੍ਰਾਪਤੀ ਹੈ, ਉਹਨਾਂ ਦੇ ਹਿਰਦੇ ਵਿੱਚ ਆਨੰਦ ਆ ਕੇ ਵਸ ਜਾਂਦਾ ਹੈ, ਜਿਹੜੇ ਪਰਮੇਸ਼ਰ ਨਾਲ ਜੁੜ ਜਾਂਦੇ ਨੇ। ਇਸੇ ਕਰਕੇ ਹਜ਼ੂਰ ਨੇ ਕਿਹਾ ਨਾ, ਕਰ ਇਸ਼ਨਾਨ ਸਿਮਰ ਪ੍ਰਵਿਆਪਣਾ ਮਨ ਤਨ ਭਏ ਅਰੋਗਾ। ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਆਪਣੇ ਪ੍ਰਭੂ ਨੂੰ ਯਾਦ ਕਰ, ਪ੍ਰਭੂ ਦੀ ਯਾਦ ਵਿੱਚ ਜੁੜ, ਫਿਰ ਕੀ ਹੋਵੇਗਾ, ਮਨ ਤੇ ਸਰੀਰ ਦੋਵੇਂ ਅਰੋਗ ਹੋ ਜਾਣਗੇ। ਕਈ ਵਾਰ ਮਨ ਰੋਗੀ ਹੁੰਦਾ ਹੈ, ਕਈ ਵਾਰ ਸਰੀਰ ਰੋਗੀ ਹੁੰਦਾ ਹੈ। ਸਤਸੰਗ ਜੀ, ਕਈਆਂ ਦਾ ਮਨ ਅਰੋਗ ਹੁੰਦਾ ਹੈ, ਸਰੀਰ ਰੋਗੀ ਹੁੰਦਾ ਹੈ, ਤੇ ਕਈਆਂ ਦੇ ਦੋਵੇਂ ਰੋਗੀ ਹੁੰਦੇ ਨੇ। ਉਹ ਮਨ ਕਰਕੇ ਵੀ ਰੋਗੀ ਹੁੰਦੇ ਨੇ, ਸਰੀਰ ਕਰਕੇ ਵੀ ਰੋਗੀ ਹੁੰਦੇ ਨੇ। ਮਨ ਨੂੰ ਵਿਕਾਰਾਂ ਦੀ ਬਿਮਾਰੀ ਲੱਗੀ ਹੋਈ ਹੈ, ਮਨ ਨੂੰ ਤ੍ਰਿਸ਼ਨਾ ਦੀ ਬਿਮਾਰੀ ਲੱਗੀ ਹੋਈ ਹੈ, ਤੇ ਸਰੀਰ ਨੂੰ ਸੰਸਾਰ ਦੀਆਂ ਬਿਮਾਰੀਆਂ ਲੱਗੀਆਂ ਹੋਈਆਂ ਨੇ। ਗਿਆਨੀ ਸੰਤ ਸਿੰਘ ਜੀ ਮਸਕੀਨ ਕਿਆ ਕਰਦੇ ਸਨ, ਉਹ ਕਹਿੰਦੇ ਬਿਮਾਰੀ ਜਿਹੜੀ ਹੈ ਨਾ, ਇਹ ਰੋਟੀ ਤੋਂ ਹੀ ਲੱਗਦੀ ਹੈ ਅਤੇ ਰੋਟੀ ਤੋਂ ਹੀ ਹਟਦੀ ਹੈ। ਉਹ ਕਹਿੰਦੇ ਜਦੋਂ ਬੰਦਾ ਲੱਭ ਕਰਕੇ ਜ਼ਿਆਦਾ ਖਾ ਲੈਂਦਾ ਤਾਂ ਬਿਮਾਰ ਹੋ ਜਾਂਦਾ ਹੈ, ਅਤੇ ਜਦੋਂ ਬਿਮਾਰ ਹੋ ਜਾਂਦਾ ਮੁੜ ਕੇ ਪਰਹੇਜ਼ ਕਰਦਾ ਹੈ, ਫਿਰ ਦੋ ਚਾਰ ਦਿਨ ਪ੍ਰਸ਼ਾਦਾ ਨਹੀਂ ਛਕਦਾ ਅਤੇ ਆਪੇ ਠੀਕ ਹੋ ਜਾਂਦਾ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਕਰ, ਫਿਰ ਤੇਰਾ ਮਨ ਵੀ ਅਰੋਗ ਹੋ ਜਾਵੇਗਾ। ਜਿਹੜੀ ਇਹਨੂੰ ਵਿਕਾਰਾਂ ਦੀ ਬਿਮਾਰੀ ਲੱਗੀ ਹੋਈ ਹੈ, ਤ੍ਰਿਸ਼ਨਾ ਦੀ ਬਿਮਾਰੀ ਲੱਗੀ ਹੋਈ ਹੈ, ਨਿੰਦਿਆ ਦੀ ਬਿਮਾਰੀ ਲੱਗੀ ਹੋਈ ਹੈ, ਈਰਖਾ ਦੀ ਬਿਮਾਰੀ ਲੱਗੀ ਹੋਈ ਹੈ, ਇਹ ਸਾਰੀਆਂ ਬਿਮਾਰੀਆਂ ਮਨ ਦੀਆਂ ਵੀ ਹਟ ਜਾਣਗੀਆਂ ਅਤੇ ਫਿਰ ਤਨ ਦੀਆਂ ਵੀ ਹਟ ਜਾਣਗੀਆਂ। ਸਤਿਸੰਗ ਹੈ ਜੀ, ਜਿਹੜਾ ਮਨ ਦੀਆਂ ਬਿਮਾਰੀਆਂ ਕੱਟ ਸਕਦਾ ਹੈ ਨਾ, ਅਤੇ ਉਹ ਤਨ ਦੀਆਂ ਬਿਮਾਰੀਆਂ ਕਿਉਂ ਨਹੀਂ ਕੱਟ ਸਕਦਾ ਜੀ? ਜੇ ਮਨ ਅਰੋਗ ਹੈ, ਕਿਉਂਕਿ ਮਨ ਹੀ ਤਾਂ ਜੜ੍ਹ ਹੈ ਰੋਗਾਂ ਦੀ, ਅਤੇ ਜੇ ਮਨ ਦੇ ਰੋਗ ਮਿਟ ਗਏ ਤਾਂ ਤਨ ਤਾਂ ਆਪੇ ਠੀਕ ਹੋ ਜਾਣਾ ਵਾ। ਸੱਚੇ ਪਾਤਸ਼ਾਹ ਜੀ ਕਹਿੰਦੇ ਵਾਹਿਗੁਰੂ ਦਾ ਸਿਮਰਨ ਕੀਤਿਆਂ ਮਨ ਅਤੇ ਤਨ ਇਹ ਅਰੋਗ ਹੋ ਜਾਂਦੇ ਨੇ। ਜਿਹੜੇ ਹਰੀ ਨੂੰ ਅਰਾਧਦੇ ਨੇ, ਚੇਤੇ ਕਰਦੇ ਨੇ, ਸਤਿਸੰਗ ਹੈ ਜੀ, ਉਹ ਰੋਗ ਰਹਿਤ ਹਨ, ਉਹਨਾਂ ਨੂੰ ਆਨੰਦ ਹੈ, ਖੁਸ਼ੀਆਂ ਤੇ ਖੇੜੇ ਹਨ।
ਜਿਸ ਨੂੰ ਵਿਸਰੈ ਮੇਰਾ ਰਾਮ ਸਨੇਹੀ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਨੇਹੀ ਦਾ ਅਰਥ ਹੈ ਪਿਆਰਾ, ਪ੍ਰੇਮੀ। ਜਿਨ੍ਹਾਂ ਨੂੰ ਮੇਰਾ ਪਿਆਰਾ ਪ੍ਰੇਮੀ ਰਾਮ ਪਰਮੇਸ਼ਰ ਵਿਸਰ ਗਿਆ, ਉਹਨਾਂ ਦੀ ਹਾਲਤ ਕੈਸੀ ਹੈ ਜੀ?
ਤਿਸ ਲਾਖ ਬੇਦਨ ਜਾਣ ਆਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹਨਾਂ ਨੂੰ ਇੱਕ ਨਹੀਂ, ਦੋ ਨਹੀਂ, ਚਾਰ ਨਹੀਂ, ਲੱਖਾਂ ਹੀ ਪੀੜਾਂ, ਲੱਖਾਂ ਹੀ ਬਿਮਾਰੀਆਂ ਘੇਰ ਲੈਂਦੀਆਂ ਨੇ। ਤਿਸ ਲਾਖ ਬੇਦਨ ਜਾਣ ਆਈ, ਜਾਣ ਦਾ ਅਰਥ ਹੈ ਜਾਣੋ, ਸਮਝੋ। ਜਿਹਨੂੰ ਉਹ ਪਿਆਰਾ ਰਾਮ ਵਿਸਰ ਗਿਆ ਨਾ, ਉਹਨੂੰ ਲੱਖਾਂ ਹੀ ਬਿਮਾਰੀਆਂ ਆਣ ਕੇ ਘੇਰ ਲੈਂਦੀਆਂ ਨੇ। ਉਹ ਲੱਖਾਂ ਬਿਮਾਰੀਆਂ ਦੇ ਘੇਰੇ ਵਿੱਚ ਰਹਿੰਦਾ ਹੈ ਜਿਹਨੂੰ ਪਰਮੇਸ਼ਰ ਵਿਸਰ ਜਾਂਦਾ ਹੈ। ਤੂੰ ਵਿਸਰੇ ਤਾਂ ਸਭ ਕੋ ਲਾਗੂ। ਸੱਚੇ ਪਾਤਸ਼ਾਹ ਜੀ ਕਹਿੰਦੇ ਹੇ ਵਾਹਿਗੁਰੂ, ਜਦੋਂ ਤੂੰ ਵਿਸਰਦਾ, ਜਦੋਂ ਤੂੰ ਭੁੱਲਦਾ ਹੈ ਨਾ, ਉਦੋਂ ਸਾਰੇ ਦੁਸ਼ਮਣ ਵੀ ਲਾਗੂ ਹੋ ਜਾਂਦੇ ਨੇ, ਸਾਰੀਆਂ ਬਿਮਾਰੀਆਂ ਵੀ ਲਾਗੂ ਹੋ ਜਾਂਦੀਆਂ ਨੇ। ਹਰ ਵਿਸਰਿਆ ਦੁੱਖ ਰੋਗ ਘਨੇਰੇ। ਜਦੋਂ ਵਾਹਿਗੁਰੂ ਵਿਸਰ ਜਾਂਦਾ ਹੈ ਨਾ ਜੀ, ਤੇ ਸਤਿਗੁਰੂ ਜੀ ਕਹਿੰਦੇ ਉਦੋਂ ਬਹੁਤੇ ਹੀ ਦੁੱਖ ਰੋਗ ਆ ਕੇ ਬੰਦੇ ਨੂੰ ਘੇਰਾ ਪਾ ਲੈਂਦੇ। ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ। ਜਦੋਂ ਇਹ ਜੀਵ ਪਰਮੇਸ਼ਰ ਨੂੰ ਵਿਸਾਰ ਦਿੰਦਾ ਤੇ ਆਪ ਹੀ ਪਰਮੇਸ਼ਰ ਬਣ ਜਾਂਦਾ ਨਾ, ਜੁੱਤੇ ਸਣੇ ਖਦਾ ਬਣ ਜਾਂਦਾ ਤੇ ਸਤਿਸੰਗ ਹੈ ਜੀ, ਫਿਰ ਸਾਰੇ ਹੀ ਰੋਗ ਇਹਨੂੰ ਵਿਆਪਦੇ ਨੇ। ਜਿੱਥੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿਆਪਦੇ ਨੇ, ਉੱਥੇ ਕਈ ਪ੍ਰਕਾਰ ਦੇ ਸਰੀਰ ਦੇ ਰੋਗ ਵੀ ਇਹਨੂੰ ਵਿਆਪਦੇ ਹਨ।
ਰਹਾਓ,
ਵਿਸਰਾਮ ਦੇ ਕੇ ਹਜ਼ੂਰ ਫਰਮਾਉਂਦੇ ਹਨ।
ਜਿਹ ਜਨ ਓਟ ਗਹੀ ਪ੍ਰਭ ਤੇਰੀ।
ਸੱਚੇ ਪਾਤਸ਼ਾਹ ਜੀ ਇਸ ਪੰਕਤੀ ਅੰਦਰ ਫਿਰ ਗੁਰਮੁਖਾਂ ਦੀ ਵਿਚਾਰ ਕਰਦੇ ਹਨ। ਜਿਹ ਜਨ ਓਟ ਗਹੀ ਪ੍ਰਭ ਤੇਰੀ, ਹੇ ਪ੍ਰਭੂ ਜੀ, ਜਿਨ੍ਹਾਂ ਗੁਰਮੁਖਾਂ ਨੇ, ਜਿਨ੍ਹਾਂ ਦਾਸਾਂ ਨੇ, ਜਿਨ੍ਹਾਂ ਜਨਾਂ ਨੇ ਤੁਹਾਡੀ ਓੜ, ਤੁਹਾਡਾ ਆਸਰਾ ਗ੍ਰਹਿਣ ਕੀਤਾ ਹੈ,
ਹੇ ਸੁਖੀਏ ਪ੍ਰਭ ਸਰਣੇ।
ਹੇ ਪ੍ਰਭੂ ਜੀ, ਜਿਹੜੇ ਤੁਹਾਡੀ ਸ਼ਰਨ ਵਿੱਚ ਪਏ ਨੇ ਨਾ, ਉਹ ਸਦਾ ਹੀ ਸੁਖੀ ਹਨ, ਉਹ ਸਦਾ ਹੀ ਸੁਖੀ ਹਨ ਜਿਹੜੇ ਪ੍ਰਭੂ ਦੀ ਸ਼ਰਨ ਵਿੱਚ ਹਨ। ਪ੍ਰਭੂ ਦੀ ਸ਼ਰਨ ਵਿੱਚ ਹੀ ਸੁਖ ਹੈ। ਸਤਿਸੰਗ ਜੀ, ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਨ ਲਹੀਏ। ਜੋ ਪਰਮਾਤਮਾ ਦੇ ਸਿਮਰਨ ਭਜਨ ਵਿੱਚ ਸੁਖ ਹੈ ਨਾ, ਉਹ ਰਾਜ ਭਾਗ ਦੀ ਪ੍ਰਾਪਤੀ ਹੋ ਜਾਵੇ ਤਾਂ ਵੀ ਸੁਖ ਨਹੀਂ ਮਿਲਦਾ। ਬੰਦੇ ਕੋਲ ਚੰਗਾ ਬੈੱਡ ਵੀ ਹੋਵੇ, ਚੰਗਾ ਬਿਸਤਰਾ ਵੀ ਹੋਵੇ, ਚੰਗੇ ਸੋਫੇ ਲੱਗੇ ਹੋਣ। ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਜੇ ਨੀਂਦ ਨਹੀਂ ਨਾ ਆਉਂਦੀ ਤੇ ਉਹ ਬੇਕਾਰ ਨੇ, ਕਿਸੇ ਅਰਥ ਨਹੀਂ। ਠੀਕ ਹੈ, ਚੰਗਾ ਬੈੱਡ ਤਾਂ ਬੰਦਾ ਖਰੀਦ ਸਕਦਾ ਹੈ, ਹੁਣ ਨੀਂਦ ਕਿਵੇਂ ਖਰੀਦੇਗਾ? ਅੱਜ ਕੱਲ੍ਹ ਨੀਂਦ ਵੀ ਖਰੀਦੀ ਜਾਂਦੀ ਹੈ, ਲੋਕ ਗੋਲੀਆਂ ਖਾਂਦੇ ਨੇ ਨੀਂਦ ਦੀਆਂ, ਟੀਕੇ ਲਵਾਉਂਦੇ ਨੇ, ਤੇ ਕਈਆਂ ਨੂੰ ਫਿਰ ਵੀ ਨੀਂਦ ਨਹੀਂ ਆਉਂਦੀ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਸਿਮਰਨ ਕੀਤਾ, ਸਤਸੰਗਤ ਜੀ ਸਿਮਰਨ ਦੀ ਬਦੌਲਤ ਉਹਨਾਂ ਨੂੰ ਇਤਨਾ ਸੁੱਖ ਹੈ, ਉਠਤ ਸੁਖੀਆ ਬੈਠਤ ਸੁਖੀਆ, ਭਾਉ ਨਹੀਂ ਲੱਗੈ ਜਾਂ ਐਸੇ ਬੁਝੀਆ। ਉਹਨਾਂ ਨੂੰ ਉੱਠਦਿਆਂ ਵੀ ਸੁੱਖ ਹੈ, ਬੈਠਦਿਆਂ ਵੀ ਸੁੱਖ ਹੈ, ਸੁੱਤਿਆਂ ਵੀ ਉਹ ਸੁਖੀ ਸੌਂਦੇ ਨੇ, ਚਿੰਤਾ ਧਰੋ ਕੇ ਨਹੀਂ ਸੌਂਦੇ, ਉਹ ਚਿੰਤਾ ਤੋਂ ਰਹਿ ਧੋ ਕੇ ਸੌਂਦੇ ਨੇ, ਚਿੰਤਾ ਤੋਂ ਰਹਿ ਧੋ ਕੇ ਉੱਠਦੇ ਨੇ, ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੀ ਓਟ ਗ੍ਰਹਿਣ ਕੀਤੀ ਹੈ, ਸ਼ਰਨ ਗ੍ਰਹਿਣ ਕੀਤੀ ਹੈ, ਜਿਹੜੇ ਪ੍ਰਭੂ ਦੀ ਸ਼ਰਨ ਪਏ ਨੇ, ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਸਦਾ ਹੀ ਸੁਖੀ ਹਨ।
ਜਿਹ ਨਰ ਬਿਸਰਿਆ ਪੁਰਖ ਵਿਧਾਤਾ।
ਇਸ ਪੰਕਤੀ ਵਿੱਚ ਫਿਰ ਸੱਚੇ ਪਾਤਸ਼ਾਹ ਜੀ ਮਨਮੁਖ ਦੀ ਵਿਚਾਰ ਦਰਸਾ ਰਹੇ ਨੇ, ਜਿਹ ਨਰ ਬਿਸਰਿਆ ਪੁਰਖ ਵਿਧਾਤਾ। ਸਤਿਗੁਰੂ ਜੀ ਕਹਿੰਦੇ ਜਿਨ੍ਹਾਂ ਮਨੁੱਖਾਂ ਨੂੰ ਫਲ ਪ੍ਰਦਾਤਾ ਵਾਹਿਗੁਰੂ ਪੁਰਖ ਵਿਸਰ ਗਿਆ, ਭੁੱਲ ਗਿਆ।
ਤੇ ਦੁਖੀਆ ਮਹਿ ਗਣਨੇ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਚੇਤੇ ਨਹੀਂ ਨਾ ਜੀ, ਉਹ ਦੁਖੀ ਨੇ, ਉਹਨਾਂ ਵਰਗਾ ਹੋਰ ਕੋਈ ਦੁਖੀ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਚੇਤੇ ਨਹੀਂ। ਗੁਰੂ ਨਾਨਕ ਸਾਹਿਬ ਜੀ ਜਦੋਂ ਦੀਪਾਲਪੁਰ ਦੀ ਧਰਤੀ 'ਤੇ ਗਏ, ਉੱਥੇ ਇੱਕ ਕੋਹੜੀ ਸੀ, ਅਤੇ ਜਦੋਂ ਸਤਿਗੁਰੂ ਪਾਤਸ਼ਾਹ ਜੀ ਨੂੰ ਪਿੰਡ ਵਾਲਿਆਂ ਨੇ ਪੁੱਛਿਆ ਗਿੱਛਿਆ ਨਾ, ਮਹਾਰਾਜ ਸਾਹਿਬ ਜੀ ਬਾਹਰ ਚਲੇ ਗਏ, ਬਾਹਰ ਇੱਕ ਝੌਂਪੜੀ ਸੀ, ਉਹਦੇ ਵਿੱਚ ਕੋਹੜੀ ਪਿਆ ਹੋਇਆ ਸੀ, ਸੂਰਜ ਦਾ ਅਜੇ ਚਾਨਣ ਸੀ। ਉਹਨੂੰ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਏ ਨਾ, ਜਦੋਂ ਉਹਨੂੰ ਰਾਹਤ ਮਿਲੀ ਕੋਹੜ ਤੋਂ, ਉਹ ਵਿਰਲਾਪ ਕਰਨੋਂ ਹਟ ਗਿਆ। ਇਤਿਹਾਸ ਨੇ ਜ਼ਿਕਰ ਕੀਤਾ ਜਦੋਂ ਸੂਰਜ ਅਸਤ ਹੋ ਗਿਆ ਨਾ, ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਹੋਣੋਂ ਹਟ ਗਏ ਅਤੇ ਉਹ ਫਿਰ ਵਿਰਲਾਪ ਕਰਨ ਲੱਗ ਪਿਆ। ਫਿਰ ਉਹਨੇ ਆਵਾਜ਼ਾਂ ਮਾਰੀਆਂ, ਮਹਾਰਾਜ ਤੁਸੀਂ ਹੀ ਕਿਰਪਾ ਕਰਕੇ ਮੇਰਾ ਦੁੱਖ ਕੱਟ ਸਕਦੇ ਹੋ, ਮੈਨੂੰ ਸੁਖੀ ਕਰ ਸਕਦੇ ਹੋ, ਆਓ ਮੇਰੇ ਕੋਲ, ਮੇਰੇ ਕੋਲ ਕੋਈ ਆਉਂਦਾ ਹੀ ਨਹੀਂ। ਜਿਹੜੇ ਖਾਣ ਪੀਣ ਦੇ ਯਾਰ ਸੀ ਨਾ, ਜਦੋਂ ਮਾਇਆ ਸੀ ਕੋਲ ਤਾਂ ਉਦੋਂ ਤਾਂ ਉਹ ਖਾਂਦੇ ਪੀਂਦੇ ਰਹੇ। ਆ ਕਈ ਵਾਰ ਆਪਾਂ ਵੇਖਦੇ ਹਾਂ ਨਾ ਜੀ, ਕਈ ਬੰਦੇ ਜਦੋਂ ਤੁਰ ਜਾਂਦੇ ਆ ਨਾ, ਤਾਂ ਮੁੜ ਕੇ ਕਈ ਉਹਨਾਂ ਨੂੰ ਰੋਂਦੇ ਆ ਵੀ ਉਹ ਸਾਨੂੰ ਖਵਾਉਂਦਾ ਪਿਆਉਂਦਾ ਸੀ। ਹੁਣ ਜਿਹੜੇ ਖਾਣ ਪੀਣ ਵਾਲੇ ਨੇ ਨਾ, ਜਦੋਂ ਕੁਝ ਇਹੋ ਜਿਹੀ ਬਿਮਾਰੀ ਚੰਬੜ ਜਾਵੇ ਨਾ ਕੋਹੜ ਵਰਗੀ, ਅਤੇ ਸਤਸੰਗਤ ਜੀ ਫਿਰ ਉਹ ਵੀ ਸਾਥ ਛੱਡ ਜਾਂਦੇ ਨੇ, ਕੋਈ ਆਉਂਦਾ ਹੀ ਨਹੀਂ ਲਾਗੇ, ਰੋਟੀ ਵੀ ਨਹੀਂ ਪੁੱਛਦਾ, ਪਾਣੀ ਵੀ ਨਹੀਂ ਪੁੱਛਦਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਦੇ ਕੋਲ ਗਏ, ਹਜ਼ੂਰ ਨੇ ਉੱਥੇ ਸ਼ਬਦ ਉਚਾਰਨ ਕੀਤਾ, ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ, ਜਿਉ ਪੱਕਾ ਰੋਗੀ ਵਿਲ ਲਾਏ। ਪੱਕਾ ਰੋਗੀ ਕਹਿੰਦੇ ਕੋਹੜ ਦੇ ਰੋਗ ਵਾਲੇ ਨੂੰ, ਜਿਵੇਂ ਕੋਹੜ ਦੇ ਰੋਗ ਵਾਲਾ ਵਿਰਲਾਪ ਕਰਦਾ ਹੈ ਨਾ ਜੀ, ਫਿਰ ਇਸ ਤਰ੍ਹਾਂ ਉਹ ਵਿਰਲਾਪ ਕਰਦੇ ਨੇ ਜਿਨ੍ਹਾਂ ਨੂੰ ਗੁਰੂ ਕੀ ਬਾਣੀ ਵਿਸਰ ਜਾਂਦੀ ਹੈ, ਜਿਨ੍ਹਾਂ ਨੂੰ ਪਰਮੇਸ਼ਰ ਦਾ ਚੇਤਾ ਭੁੱਲ ਜਾਂਦਾ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਫਿਰ ਉਹ ਦੁਖੀਆਂ ਦੇ ਵਿੱਚ ਗਿਣੇ ਜਾਂਦੇ ਹਨ।
ਜਿਹ ਗੁਰਮਾਨ ਪ੍ਰਭੂ ਲਿਵ ਲਾਈ।
ਸੱਚੇ ਪਾਤਸ਼ਾਹ ਜੀ ਨੇ ਇਸ ਪੰਕਤੀ ਅੰਦਰ ਫਿਰ ਗੁਰਮੁਖ ਦਾ ਜ਼ਿਕਰ ਕੀਤਾ ਹੈ। ਜਿਹ ਗੁਰਮਾਨ ਪ੍ਰਭੂ ਲਿਵ ਲਾਈ, ਜਿਨ੍ਹਾਂ ਗੁਰਮੁਖਾਂ ਨੇ ਗੁਰੂ ਦਾ ਉਪਦੇਸ਼ ਮੰਨ ਕੇ, ਗੁਰੂ ਦੇ ਬਚਨ ਮੰਨ ਕੇ, ਪ੍ਰਭੂ ਦੇ ਸ਼ਬਦ ਨਾਲ ਆਪਣੀ ਸੁਰਤ ਜੋੜੀ ਹੈ।
ਤੇਹ ਮਹਾ ਆਨੰਦ ਰਸ ਕਰਿਆ।
ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਤੇਹ ਉਹਨਾਂ ਨੇ ਮਹਾਨ ਭਾਰੀ ਆਨੰਦ ਰਸ ਪ੍ਰਾਪਤ ਕਰ ਲਿਆ ਹੈ, ਉਹਨਾਂ ਨੂੰ ਭਾਰੀ ਆਨੰਦ ਪ੍ਰਾਪਤ ਹੋਇਆ ਹੈ, ਭਾਰੀ ਆਨੰਦ ਦਾ ਰਸ ਪ੍ਰਾਪਤ ਹੋਇਆ ਹੈ।
ਜਿਹ ਪ੍ਰਭੂ ਵਿਸਾਰ ਗੁਰ ਤੇ ਬੇਮੁਖਾਈ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਹੜੇ ਮਨਮੁੱਖ ਪ੍ਰਭੂ ਨੂੰ ਵਿਸਾਰ ਕੇ ਤੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਉਹਨਾਂ ਦਾ ਕਿਤੇ ਪਾਰ ਉਤਾਰਾ ਨਹੀਂ ਹੁੰਦਾ, ਉਹਨਾਂ ਨੂੰ ਫਿਰ ਟੇਢੀਆਂ ਜੂਨਾਂ ਦੇ ਵਿੱਚ ਭੁਗਤਣਾ ਪੈਂਦਾ। ਸਤਿਗੁਰੂ ਪਾਤਸ਼ਾਹ ਜੀ ਨੇ ਜ਼ਿਕਰ ਕੀਤਾ ਜੇ ਕੋ ਗੁਰ ਤੇ ਬੇਮੁੱਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ, ਪਾਵੇ ਮੁਕਤ ਨਾ ਹੋਰ ਥੈ ਕੋਈ, ਪੁੱਛੋ ਬਵੇਕੀਆਂ ਜਾਏ। ਅਨੇਕ ਜੂਨੀ ਭਰਮ ਆਵੇ, ਅਨੇਕਾਂ ਜੂਨਾਂ ਦੇ ਵਿੱਚ ਭਰਮ ਕੇ ਜਦੋਂ ਉਹ ਆਉਂਦਾ ਹੈ ਅਤੇ ਜਿੰਨਾ ਚਿਰ ਉਹ ਗੁਰੂ ਦੀ ਸ਼ਰਨ ਵਿੱਚ ਨਹੀਂ ਪੈਂਦਾ ਉਨਾ ਚਿਰ ਉਹਨੂੰ ਮੁਕਤੀ ਦੀ ਪ੍ਰਾਪਤੀ ਨਹੀਂ ਹੁੰਦੀ। ਸਤਸੰਗਤ ਜੀ, ਮੂਲਾ ਖੱਤਰੀ ਜਿਹਦੀ ਆਪਾਂ ਕਈ ਵਾਰ ਇਤਿਹਾਸ ਵਿੱਚੋਂ ਸਾਖੀਆਂ ਸਰਵਣ ਕਰਦੇ ਹਾਂ, ਗੁਰੂ ਨਾਨਕ ਸਾਹਿਬ ਜੀ ਤੋਂ ਬੇਮੁੱਖ ਹੋ ਗਿਆ, ਘਰਵਾਲੀ ਨੇ ਕਹਿ ਦਿੱਤਾ ਜੀ ਮੂਲਾ ਘਰ ਨਹੀਂ। ਮਹਾਰਾਜ ਸਾਹਿਬ ਜੀ ਕਹਿੰਦੇ ਅੱਛਾ ਚਲੋ ਕੋਈ ਗੱਲ ਨਹੀਂ, ਮੂਲਾ ਗੁਰੂ ਨਾਨਕ ਸਾਹਿਬ ਜੀ ਦੀ ਆਵਾਜ਼ ਸੁਣ ਕੇ ਨਾ ਗੋਹਿਆਂ ਦੇ ਘੇਰਨੇ ਵਿੱਚ ਲੁਕ ਗਿਆ ਸੀ। ਜਦੋਂ ਘਰਵਾਲੀ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਜਵਾਬ ਦਿੱਤਾ, ਮੋੜ ਦਿੱਤਾ ਅਤੇ ਸਤਸੰਗ ਜੀ ਮੂਲੇ ਨੂੰ ਸੱਪ ਲੜਿਆ ਅਤੇ ਉਹਦੀ ਮੌਤ ਹੋ ਗਈ। ਹੁਣ ਲੋਕਾਂ ਨੇ ਫਟਾਫਟ ਚੁੱਕਿਆ ਮੂਲੇ ਨੂੰ, ਮੰਜੇ 'ਤੇ ਪਾਇਆ ਅਤੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਰਨ ਵਿੱਚ ਲੈ ਗਏ। ਮਹਾਰਾਜ ਇਹਦੇ 'ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਹੁਣ ਤਾਂ ਤੀਰ ਨਿਕਲ ਗਿਆ ਹੈ, ਹੁਣ ਅਸੀਂ ਦਸਵੇਂ ਜਾਮੇ ਵਿੱਚ ਆਵਾਂਗੇ ਅਤੇ ਇਹਦਾ ਉਧਾਰ ਕਰਾਂਗੇ। ਸਤਸੰਗਤ ਜੀ, ਇਤਿਹਾਸ ਨੇ ਜ਼ਿਕਰ ਕੀਤਾ ਹੈ, ਗੁਰਪ੍ਰਤਾਪ ਸੂਰਜ ਗ੍ਰੰਥ ਦੇ ਵਿੱਚ ਅੰਕਿਤ ਹੈ ਕਿ ਮੂਲੇ ਨੇ ਅਨੇਕਾਂ ਹੀ ਜੂਨੀਆਂ ਦਾ ਭਰਮਣ ਕੀਤਾ ਅਤੇ ਜਦੋਂ ਉਹ ਸਹਿਤ ਦੀ ਜੂਨ ਵਿੱਚ ਸੀ, ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਨੇ ਖਪਰਾ ਤੀਰ ਮਾਰਿਆ। ਆਪ ਜੀ ਹਜ਼ੂਰ ਸਾਹਿਬ ਜਦੋਂ ਸ਼ਾਮ ਨੂੰ ਸ਼ਸਤਰਾਂ ਦੇ ਦਰਸ਼ਨ ਕਰਦੇ ਹੋ ਨਾ, ਉਹਦੇ ਵਿੱਚ ਸਤਿਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਤੀਰ ਦੇ ਦਰਸ਼ਨ ਕਰਾਉਂਦੇ ਨੇ, ਉਹ ਆ ਖਪਰਾ ਤੀਰ। ਸਿੱਖਾਂ ਨੇ ਪੁੱਛਿਆ ਮਹਾਰਾਜ ਬੇਕੀਮਤਾ ਤੀਰ ਤੁਸੀਂ ਇਹ ਛੋਟੀ ਜਿਹੀ ਜੂਨ ਨੂੰ ਮਾਰ ਕੇ, ਤੁਸੀਂ ਸਾਨੂੰ ਹੁਕਮ ਕਰਦੇ ਅਸੀਂ ਇੱਟਾਂ ਰੋੜਿਆਂ ਨਾਲ ਹੀ ਮਾਰ ਦੇਣਾ ਸੀ। ਕਲਗੀਧਰ ਪਾਤਸ਼ਾਹ ਜੀ ਨੇ ਕਿਹਾ ਸੀ ਸਾਡਾ ਪਹਿਲੇ ਜਾਮੇ ਵਿੱਚ ਇਹਦੇ ਨਾਲ ਵਚਨ ਸੀਗਾ ਵੀ ਅਸੀਂ ਤੀਰ ਦੇ ਨਾਲ ਇਹਦਾ ਉਧਾਰ ਕਰਾਂਗੇ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਹ ਵਿਸਾਰ ਗੁਰ ਤੇ ਬੇਮੁਖਾਈ, ਜਿਹੜੇ ਪ੍ਰਭੂ ਨੂੰ ਵਿਸਾਰ ਕੇ ਗੁਰੂ ਤੋਂ ਬੇਮੁੱਖ ਹੋ ਜਾਂਦੇ ਨੇ, ਗੁਰੂ ਤੋਂ ਮੂੰਹ ਫੇਰ ਲੈਂਦੇ ਹਨ।
ਤੀ ਨਰਕ ਘੋਰ ਮਹਿ ਪਰਿਆ।
ਸੱਚੇ ਪਾਤਸ਼ਾਹ ਜੀ ਕਹਿੰਦੇ ਉਹ ਘੋਰ ਭਿਆਨਕ ਨਰਕਾਂ ਵਿੱਚ ਜਾ ਪੈਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ।
ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਜਿਸ ਪਾਸੇ ਅਕਾਲ ਪੁਰਖ ਵਾਹਿਗੁਰੂ ਨੇ ਇਸ ਜੀਵ ਨੂੰ ਲਾਇਆ, ਹੁਣ ਉਹਨੇ ਲਾਇਆ ਇਸ ਕਰਕੇ ਹੈ ਵੀ ਇਹਦੇ ਕਰਮਾਂ ਨੂੰ ਵੇਖ ਕੇ ਲਾਇਆ ਹੈ। ਸਤਿਗੁਰੂ ਜੀ ਨੇ ਜ਼ਿਕਰ ਕੀਤਾ ਹੈ ਨਾ, ਵੇਖੋ ਹੁਣ ਆਪਾਂ ਪਰਮੇਸ਼ਰ ਨੂੰ ਦੋਸ਼ੀ ਬਣਾ ਦਿੰਦੇ ਹਾਂ ਇੱਥੇ, ਜਦੋਂ ਆਪਾਂ ਇਹ ਗੱਲ ਕਹਿੰਦੇ ਨੇ ਵੀ ਬੰਦੇ ਦੇ ਕੀ ਵਾਸਤੇ ਆ ਜੀ, ਕਰਨ ਕਰਵਾਉਣ ਵਾਲਾ ਤਾਂ ਪਰਮੇਸ਼ਰ ਹੈ, ਬੰਦਾ ਤਾਂ ਹੋ ਗਿਆ ਬਰੀ ਅਤੇ ਪਰਮੇਸ਼ਰ ਨੂੰ ਅਸੀਂ ਦੋਸ਼ੀ ਮੰਨ ਲਿਆ ਵੀ ਉਹ ਜੇ ਮਾੜੇ ਕੰਮ ਕਰਾਉਂਦਾ ਸਾਡੇ ਤੋਂ, ਜੇ ਅਸੀਂ ਸ਼ਰਾਬ ਪੀਂਦੇ ਹਾਂ ਤਾਂ ਉਹੀ ਪਿਆਉਂਦਾ, ਜੇ ਅਸੀਂ ਵਿਕਾਰ ਭੋਗਦੇ ਹਾਂ ਤਾਂ ਉਹੀ ਭੁਗਵਾਉਂਦਾ, ਜੇ ਅਸੀਂ ਤਾਸ਼ਾਂ ਖੇਡਦੇ ਹਾਂ ਤਾਂ ਉਹੀ ਖਡਾਉਂਦਾ, ਅਸੀਂ ਤਾਂ ਹੋ ਗਏ ਬਰੀ ਅਤੇ ਪਰਮੇਸ਼ਰ ਨੂੰ ਅਸੀਂ ਬਣਾ ਲਿਆ ਦੋਸ਼ੀ। ਪਰ ਹਜ਼ੂਰ ਕਹਿੰਦੇ ਨਹੀਂ, ਪਰਮੇਸ਼ਰ ਨੇ ਇਹਦੇ ਕਰਮਾਂ ਅਨੁਸਾਰ ਇਉਂ ਮੰਨ ਲਈਏ ਵੀ ਇਹਦੇ ਕਰਮਾਂ ਨੇ ਹੀ ਇਹਨੂੰ ਉੱਥੇ ਲਾਇਆ ਹੈ। ਦੱਦਾ ਦੋਸ਼ ਨਾ ਦੇਊ ਕਿਸੈ, ਦੋਸ਼ ਕਰਮਾਂ ਆਪਣਿਆਂ। ਬੰਦਾ ਆਪਣੇ ਕਰਮਾਂ ਨੂੰ ਦੋਸ਼ ਨਹੀਂ ਦਿੰਦਾ, ਪਰਮੇਸ਼ਰ ਨੂੰ ਦੋਸ਼ ਦਿੰਦਾ ਹੈ। ਮੇਰੇ ਵੱਸ ਕੀ ਹੈ ਵੀ ਕਰਨ ਕਰਵਾਉਣ ਵਾਲਾ ਤਾਂ ਪਰਮੇਸ਼ਰ ਹੈ। ਕਦੀ ਇਹਨੇ ਇਹ ਨਹੀਂ ਕਿਹਾ ਵੀ ਮੇਰੇ ਕਰਮਾਂ ਦਾ ਦੋਸ਼ ਹੈ, ਮੇਰੇ ਕਰਮਾਂ ਨੇ ਮੈਨੂੰ ਮਾੜੇ ਪਾਸੇ ਲਾਇਆ ਹੋਇਆ, ਜਿਹੜੇ ਮੈਂ ਮਾੜੇ ਕਰਮ ਕਰਦਾ ਰਿਹਾ ਹੈ ਨਾ, ਉਹਨਾਂ ਨੇ ਹੀ ਮੈਨੂੰ ਇਸ ਪਾਸੇ ਲਾਇਆ ਹੋਇਆ। ਸਤਿਗੁਰੂ ਜੀ ਕਹਿੰਦੇ ਇਹਦੇ ਕੀਤੇ ਹੋਏ ਕਰਮਾਂ ਅਨੁਸਾਰ ਹੀ ਜਿੱਤ ਕੋ ਲਾਇਆ, ਪਰਮਾਤਮਾ ਨੇ ਜਿੱਧਰ ਇਹਨੂੰ ਲਾਇਆ ਹੈ ਤਿੱਤ ਹੀ ਲੱਗਾ, ਉਹਨਾਂ ਕਰਮਾਂ ਅਨੁਸਾਰ ਹੀ ਇਹ ਜੀਵ ਉਸ ਪਾਸੇ ਲੱਗਾ ਹੈ। ਹੁਣ ਵੇਖੋ ਜਿਹੜਾ ਕਰਮਾਂ ਅਨੁਸਾਰ ਲੱਗਾ ਹੈ ਨਾ ਜੀ, ਉਹਨੂੰ ਤੁਸੀਂ ਭਾਵੇਂ ਜਿੰਨਾ ਮਰਜ਼ੀ ਸਮਝਾਈ ਜਾਓ ਉਹ ਨਹੀਂ ਹਟਦਾ। ਅਤੇ ਜਦੋਂ ਉਹਦੇ ਕਰਮ ਉਹ ਮਿਟ ਗਏ ਅਤੇ ਉਹਨੇ ਝੱਟ ਹੀ ਗੁਰਮਤਿ ਵਾਲੇ ਪਾਸੇ ਆ ਜਾਣਾ, ਉਹਨੇ ਅੰਮ੍ਰਿਤ ਛਕ ਕੇ ਤਿਆਰ ਵਰ ਤਿਆਰ ਹੋ ਜਾਣਾ, ਬਾਣੀ ਪੜ੍ਹਨ ਲੱਗ ਪੈਣਾ, ਉਹਨੇ ਸਿਮਰਨ ਭਜਨ ਵਿੱਚ ਜੁੜ ਜਾਣਾ। ਪਰ ਜਿੰਨਾ ਚਿਰ ਉਹ ਕਰਮ ਵੈਰੀ ਮਗਰ ਪਿਆ ਹੈ ਨਾ, ਉਨਾ ਚਿਰ ਉਹ ਨਹੀਂ ਸੁਧਰੇਗਾ। ਸੱਚੇ ਪਾਤਸ਼ਾਹ ਜੀ ਕਹਿੰਦੇ ਇਹਦੇ ਕਰਮਾਂ ਅਨੁਸਾਰ ਪਰਮੇਸ਼ਰ ਨੇ ਜਿੱਥੇ ਲਾਇਆ ਹੈ ਨਾ, ਉੱਥੇ ਹੀ ਇਹ ਜੀਵ ਲੱਗਾ ਹੈ।
ਤੈਸੋ ਹੀ ਵਰ ਤਾਰਾ,
ਸੱਚੇ ਪਾਤਸ਼ਾਹ ਜੀ ਕਹਿੰਦੇ ਤੈਸੋ ਹੀ ਵਰਤਾਰਾ, ਤਿਹੋ ਜਿਹਾ ਹੀ ਇਹ ਵਰਤਾਰਾ ਵਰਤਦਾ ਹੈ।
ਨਾਨਕ ਸਹਿ ਪੱਕਰੀ ਸੰਤਨ ਕੀ,
ਹਜ਼ੂਰ ਕਹਿੰਦੇ ਨੇ ਅਸੀਂ ਤਾਂ ਸੰਤਾਂ ਦੀ ਤੇ ਅਸੋ ਸ਼ਰਨ ਪਕੜੀ ਹੈ, ਸਹਿ ਨਾਮ ਸ਼ਰਨ ਦਾ ਹੈ, ਸੋ ਸੰਤਾਂ ਦੀ ਸ਼ਰਨ ਗ੍ਰਹਿਣ ਕੀਤੀ ਹੈ, ਸੰਤਾਂ ਦੀ ਸ਼ਰਨ ਪਕੜੀ ਹੈ, ਗੁਰੂ ਦੀ ਸ਼ਰਨ ਪਕੜੀ ਹੈ।
ਹਿਰਦੈ ਭਾਈ ਮਗਨ ਚਰਨਾਰਾ,
ਜਿਨ੍ਹਾਂ ਨੇ ਗੁਰੂ ਰੂਪ ਸੰਤਾਂ ਦੀ ਸਤਸੰਗਤ ਦੀ ਸ਼ਰਨ ਪਕੜੀ ਹੋਈ ਹੈ ਨਾ, ਉਹਨਾਂ ਦੀ ਇਹ ਨਿਸ਼ਾਨੀ ਹੈ, ਹਿਰਦੈ ਭਾਈ ਮਗਨ ਚਰਨਾਰਾ, ਉਹ ਵਾਹਿਗੁਰੂ ਦੇ ਚਰਨਾਂ ਨਾਲ ਗੁਰੂ ਦੇ ਸ਼ਬਦ ਨਾਲ ਜੁੜ ਕੇ ਅਤੇ ਹਿਰਦੇ ਕਰਕੇ ਮਗਨ ਰਹਿੰਦੇ ਨੇ, ਉਹ ਸਦਾ ਹੀ ਮਸਤ ਰਹਿੰਦੇ ਨੇ ਗੁਰੂ ਦੇ ਸ਼ਬਦ ਵਿੱਚ, ਨਾ ਕਿਸੇ ਨਾਲ ਬਹੁਤ ਬੋਲਦੇ ਨੇ, ਨਾ ਕਿਸੇ ਨਾਲ ਬਹੁਤੀਆਂ ਗੱਲਾਂ ਹੀ ਕਰਦੇ ਨੇ, ਉਹ ਤਾਂ ਪਰਮੇਸ਼ਰ ਦੇ ਸ਼ਬਦ ਨਾਲ ਹੀ ਗੱਲਾਂ ਕਰੀ ਜਾਂਦੇ ਨੇ, ਉਹਨਾਂ ਨੂੰ ਆਮ ਲੋਕਾਂ ਦੇ ਨਾਲ ਗੱਲਾਂ ਕਰਨ ਦੀ ਲੋੜ ਨਹੀਂ ਪੈਂਦੀ, ਉਹ ਤਾਂ ਪਰਮੇਸ਼ਰ ਨਾਲ ਹੀ ਗੱਲਾਂ ਕਰੀ ਜਾਂਦੇ ਨੇ। ਸਤਿਗੁਰੂ ਜੀ ਕਹਿੰਦੇ ਉਹ ਐਸੇ ਮਗਨ ਹਨ, ਐਸੇ ਮਸਤ ਹਨ, ਇਹ ਸਤਿਗੁਰਾਂ ਨੇ ਅੱਜ ਦੇ ਪਾਵਨ ਸ੍ਰੀ ਮੁੱਖ ਵਾਕ ਰਾਹੀਂ ਆਪਾਂ ਨੂੰ ਪਾਵਨ ਉਪਦੇਸ਼ ਬਖਸ਼ਿਸ਼ ਕੀਤਾ। ਸਤਿਗੁਰੂ ਰਹਿਮਤ ਕਰਨ, ਰੋਗਾਂ ਤੋਂ ਰਹਿਤ ਹੋਣ ਵਾਸਤੇ ਸਾਨੂੰ ਪਰਮੇਸ਼ਰ ਦੇ ਨਾਮ ਨਾਲ ਜੁੜਨਾ ਪਵੇਗਾ, ਔਰ ਸਤਸੰਗਤ ਜੀ ਗੁਰਮੁਖ ਬਣਨ ਵਾਸਤੇ ਸਾਨੂੰ ਚੰਗਿਆਈਆਂ ਪੱਲੇ ਬੰਨਣੀਆਂ ਪੈਣਗੀਆਂ, ਬੁਰਿਆਈਆਂ ਦਾ ਤਿਆਗ ਕਰਨਾ ਪਵੇਗਾ। ਸਤਿਗੁਰੂ ਕਿਰਪਾ ਕਰਨ, ਅੰਮ੍ਰਿਤ ਛਕੋ ਸਿੰਘ ਸਜੋ, ਕੇਸਾਂ ਦਾ ਸਤਿਕਾਰ ਕਰੋ, ਨਸ਼ਿਆਂ ਦਾ ਤਿਆਗ ਕਰੋ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਟਾਣ ਕੋਟ ਸ਼ੁਕਰ, ਆਪ ਸਮੁੱਚੀਆਂ ਸਿੱਖ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੋ ਹੀ ਵਰਤਾਰਾ। ਨਾਨਕ ਸਹਿ ਪਕਰੀ ਸੰਤਨ ਕੀ, ਹਿਰਦੈ ਭਾਈ ਮਗਨ ਚਰਨਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।